أعوذ بالله من الشيطان الرجيم. بسم الله الرحمن الرحيم.
الحمد لله رب العالمين، والصلاة والسلام على حبيبه محمد وآله وصحبه أجمعين. أعوذ بالله من الشيطان الرجيم. بسم الله الرحمن الرحيم. إنما حرم عليكم الميتة والدم ولحم الخنزير وما أهل به لغير الله فمن اضطر غير باغ ولا عاد فلا إثم عليه إن الله غفور رحيم. اللهم سبحانك لا علم لنا إلا ما علمتنا إنك أنت العليم الحكيم. مولاي صل وسلم دائما أبدا على حبيبك من دانت به الأسرو. پیچھے گل چل رہی سی کہ انسان محتاج ہے، ضرورت مند ہے رزق دا، اس دی بقا واسطے، اس دی زندگی واسطے اس نو مادی رزق ضروری ہے، اور اللہ کریم نے روح زمین تے بے شمار چیزاں پیدا کر دیتیاں. اور فرمایا وخلق لکم ما فی الارض جمیع، زمین تے جو کچھ پیدا کیتا سب تہاڈے واسطے ہے. اس وچ پابندی اللہ پاک نے یہ لائی کہ حلال اور طیب کھاؤ. جڑیاں چیزاں حلال ہیں انہاں نو حاصل کرنے دا طریقہ بھی اگر شرعی اور جائز ہوئے تاں حلال راسن، حلال چیز دے حصول دا ذریعہ اگر ناجائز ہویا تو حرام ہو جائے گی. پھر جائز طریقے نال حلال حاصل کیتا جائے اور اس نو پاکیزہ رکھا جائے، اسے کوئی ناپاکی نہ ملنے دیتی جائے. یہ بنیاد ہے نور ایمان دی، بقا دی. اور اگر کوئی حرام کھائے گا تو پیچھے یہ بحث چل رہی سی کہ پھر وہ شیطان دا شکار ہو جائے گا اور شیطان دے نقشے قدم تے چل پائے گا. اتھے اللہ کریم نے حرام دی وضاحت فرما دیتی کہ چیزاں کس طرح کیڑی کیڑی چیز جڑی ہے وہ حرام ہے. فرمایا انما حرم علیکم المیتۃ، جڑے جانور حلال بھی اگر او بغیر اللہ دے نام دے ذبح کیتے مردار ہو گئے تو حرام ہو جانا. اگر کوئی زندہ جانور ہے اور وہ ویسے حلال ہے، گاں بھینس بکری بھیڑ کوئی شے ہے، لیکن وہ اپنی کسی حادثے دی وجہ تو یا بیماری دی وجہ تو یا طبی موت دے نال مر ویندی اور اللہ دے نام دے ذبح نہیں کیتی ویندی، وہ حرام ہو جائے گی، اس کا کھانا حلال نہیں ہوئے گا. دوسری چیز ودم، خون بہرحال حرام ہوئے گا. قرآن کریم میں دوسری جگہ دم مسفو ہے، یعنی وہ خون جڑا وقت ذبح نکلدا یا جانور نو زخم لا کے اس چو خون کٹ لینا یا جانور دی رگ چو خون کٹ لینا. تاتاری جس ویلے بھکھے ہوندے تو وہ جانور دی رگ زخمی کر کے خون کٹ کے پی لیندے. افریقہ دیا بعض اقوام اجے بھی پالتو جانوراں دی رگ زخمی کر کے وچوں خون کڈ لیندے، اسے گاں دا خون کڈیا اسے دے دودھ وچ ملا کے تو وہ پی لیا، ٹانک بن گیا. سو فرمایا خون کسے طرح بھی جڑا وہ حرام، خواہ وہ وقت ذبح نکلے خواہ وہ زخم چوں نکلے، تے وہ خون کسے بھی طرح دا ہے، خون دا کھانا حلال نہیں. اے حاضرہ دے وچ ایک سوال اتھے یہ پیدا ہوندا ہے کہ بعض لوکاں نوں بعض مریضاں نوں انسانی خون دتا ویندا، او اسے کھان پین نہیں آندا. ایک تو ہے کہ وہ خون انجیکشن نہ حاصل کر کے تے رگ وچ انجیکٹ کیتا ویندا. دوسرا یہ کہ خون کوئی بھی محض تفریح واسطے لیندا دیندا نہیں، بلکہ انتہائی ضرورت ہوندی ہے. بندے دا آپریشن ہونا ہوندا یا اسے خون دی کمی ہو گئی ہوندی تو اس ویلے کسی دوسرے بندے دا خون جڑا اس دے نال ملدا جلدا وہ لے کے اس نوں انجیکشن دے ذریعے، ٹیکے دے ذریعے اس دی رگ وچ منتقل کیتا ویندا، تے اے دینا تے ایثار بن جائے گا، ثواب ہوئے گا. لیکن ایک گل یاد رہے کہ اس خون دا بھی ویچنا حلال نہیں ہوئے گا، یعنی کاروبار نہیں بن سکدا، بلکہ اللہ واسطے اور اس دی مریض دی امداد واسطے فی سبیل اللہ دیتا جائے، یہ جائز ہوئے گا. یہ کاروبار اس کا جائز نہیں، جڑے لوگوں نے ਬੈਂਕ ਬਣਾ ਲੈਣ ਵਾਲੇ ਜਾਂ ਤਜਾਰਤ ਬਣਾ ਲਈਏ, ਉਸ ਵਿੱਚ ਬੜੀਆਂ ਖਰਾਬੀਆਂ ਵੀ ਪੈਦਾ ਹੋ ਗਈਆਂ ਕਿ ਨਸ਼ੇ ਦੇ ਮਾਰੇ ਲੋਕ ਬੰਗੀ ਚਰਸੀ ਥੋੜ੍ਹੇ ਨਸ਼ੇ ਦੇ ਜਾ ਕੇ ਉੱਥੇ ਖੂਨ ਵੇਚ ਆਉਂਦੇ ਨੇ, ਉਹ ਅੱਗਾ ਹਸਪਤਾਲਾਂ ਨੂੰ ਵੇਚਦੇ ਨੇ, ਜਿਸ ਬੰਦੇ ਨੂੰ ਖੂਨ ਲੱਗਦਾ ਉਹ ਵਿਚਾਰਾ 100 ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ, ਅਤੇ ਇਹ ਖੂਨ ਦਾ ਕਾਰੋਬਾਰ ਜਿਹੜਾ ਇਸਦਾ ਜਵਾਜ਼ ਨਹੀਂ ਹੋਏਗਾ। ਫੀ ਸਬੀਲ ਅੱਲਾਹ ਇਸਾਰ ਕਰਕੇ ਇਨਸਾਨੀ ਹਮਦਰਦੀ ਦੇ ਤਹਿਤ ਕਿਸੇ ਮਰੀਜ਼ ਨੂੰ ਦਿੱਤਾ ਜਾਏ ਤਾਂ ਉਹ ਇਸ 'ਚੋਂ ਅਲੱਗ ਹੋਏਗਾ। ਵਲਖਮ ਅਲ ਖਨਜ਼ੀਰ, ਖਨਜ਼ੀਰ ਇੱਕ ਐਸਾ ਜਾਨਵਰ ਹੈ ਜਿਸ ਦਾ ਹਰ ਜੁਜ਼ ਹਰਾਮ, ਅਗਰਚੇ ਲਫਜ਼ ਲਖਮ ਅਲ ਖਨਜ਼ੀਰ ਖਨਜ਼ੀਰ ਦਾ ਗੋਸ਼ਤ, ਲੇਕਿਨ ਖਨਜ਼ੀਰ ਦੀ ਅਸਲ 'ਚ ਹਰਾਮ ਹੈ, ਔਰ ਇਸ 'ਤੇ ਤਮਾਮ ਆਇਮਾ ਦਾ ਇਤਫਾਕ ਹੈ, ਨਬੀ ਕਰੀਮ ਸੱਲਮ ਦੇ ਇਰਸ਼ਾਦਾਤ 'ਚੋਂ ਸਾਬਿਤ ਹੈ, ਔਰ ਉਮਤ ਦੇ ਆਮਾਲ 'ਚੋਂ, ਔਰ ਸੁਲਾਹਾ ਔਰ ਸਲਫ ਸਾਲਹੀਨ ਦੇ ਤਰੀਕੇ 'ਚੋਂ ਇਹ ਸਾਬਿਤ ਹੈ ਕਿ ਖਨਜ਼ੀਰ ਦਾ ਹਰ ਉਜ਼ ਖਾ ਉਸਦੇ ਵਾਲ ਹੋਣ, ਖਾ ਉਸਦੀ ਖੱਲ ਹੋਵੇ, ਖਾ ਉਸਦਾ ਗੋਸ਼ਤ ਹੋਵੇ, ਖਾ ਉਸਦਾ ਖੂਨ ਹੋਵੇ, ਬਲਕਿ ਖਨਜ਼ੀਰ ਦੀ ਅਸਲ 'ਚ ਹਰਾਮ ਹੈ। ਔਰ ਉਜਰਤ 'ਤੇ ਖਨਜ਼ੀਰ ਮਸਲਾਂ ਟਰੱਕ 'ਚ ਕੋਈ ਲੱਦ ਕੇ ਲੈ ਪੈਂਦਾ, ਜਾਂ ਖਨਜ਼ੀਰ ਚਰਾਉਣੇ 'ਤੇ ਮਜ਼ਦੂਰੀ ਕਰਦਾ, ਜਾਂ ਉਹਨਾਂ ਨੂੰ ਪਾਲਣੇ 'ਤੇ ਕੋਈ ਨੌਕਰੀ ਕਰਦਾ, ਤਾਂ ਉਹ ਨੌਕਰੀ ਉਹ ਟਰੱਕ 'ਚ ਲੱਦਣ ਦੀ ਮਜ਼ਦੂਰੀ ਉਹ ਵੀ ਹਰਾਮ ਹੋ ਜਾਏਗੀ। ਯਾਨੀ ਖਨਜ਼ੀਰ ਤੋਂ ਕਿਸੇ ਤਰ੍ਹਾਂ ਦਾ ਮਾਲੀ ਇਸਤਿਫਾਦਾ ਕਰਨਾ, ਜਾਂ ਉਸਨੂੰ ਖੁਰਾਕ ਜਾਂ ਗਜ਼ਾ ਬਣਾਉਣਾ, ਜਾਂ ਉਸਦੇ ਕਿਸੇ ਜੁਜ਼ ਤੋਂ ਦਵਾ ਬਣਾਉਣਾ, ਇਹ ਸਾਰੀਆਂ ਚੀਜ਼ਾਂ ਹਰਾਮ ਹੋਣਗੀਆਂ। ਨਾ ਉਸਦਾ ਗੋਸ਼ਤ, ਨਾ ਚਰਬੀ ਕੋਈ ਚੀਜ਼, ਬਲਕਿ ਉਸ ਤੋਂ ਇਸਤਿਫਾਦਾ ਕੁੱਲੀ ਤੌਰ 'ਤੇ ਇਸਲਾਮ ਨੇ ਹਰਾਮ ਕਰਾਰ ਦੇ ਦਿੱਤਾ। ਮਗਰਬ ਵਿੱਚ ਹੁਣ ਮੁਸੀਬਤ ਇਹ ਹੈ ਕਿ ਦੰਦ ਸਾਫ਼ ਕਰਨ ਵਾਲੇ ਬਰੱਸ਼ ਬਣਨਗੇ ਤਾਂ ਉਹਨਾਂ ਖਨਜ਼ੀਰ ਦੇ ਵਾਲ ਲਾ ਦੇਣਗੇ। ਅਮੂਮਨ ਜੁੱਤੀਆਂ ਦੇ ਅੰਦਰ ਜਿਹੜਾ ਚਮੜਾ ਲੱਗਦਾ ਉਹ ਅਮੂਮਨ ਖਨਜ਼ੀਰ ਦਾ ਲਾ ਦੇਣਗੇ। ਬਲਕਿ ਮੈਂ ਕਈ ਦਫ਼ਾ ਇੱਕ ਦਿਨ 'ਤੇ ਇੰਗਲੈਂਡ 'ਚ ਬੜੀ ਮੈਂ ਕੋਸ਼ਿਸ਼ ਕੀਤੀ ਕਿ ਕੋਈ ਐਸੀ ਜੁੱਤੀ ਮਿਲੇ ਜਿਸ ਦੇ ਅੰਦਰ ਖਨਜ਼ੀਰ ਦਾ ਚਮੜਾ ਨਾ ਹੋਵੇ, ਉੱਤੇ ਗਾਂ ਦਾ ਘੋੜੇ ਦਾ ਦੂਸਰਾ ਮਿਲ ਜਾਂਦਾ ਲੇਕਿਨ ਅੰਦਰ ਖਨਜ਼ੀਰ ਦਾ ਚਮੜਾ ਆਉਂਦਾ। ਬੜੀ ਤਲਾਸ਼ ਤੋਂ ਬਾਅਦ ਕੋਈ ਇੱਕ ਮਿਲੀ, ਲੇਕਿਨ ਮੁਸ਼ਕਿਲ ਹੈ ਕਿ ਕੋਈ ਅੱਛੀ ਜੁੱਤੀ ਮਿਲ ਜਾਏ। ਔਰ ਖਨਜ਼ੀਰ ਦੇ ਚਮੜੇ ਦੀ ਇੱਕ ਅਜਬ ਇਹ ਨਿਸ਼ਾਨੀ ਹੁੰਦੀ ਹੈ ਕਿ ਉਸਦੇ ਵਾਲ ਇਕੱਲਾ ਇੱਕ ਵਾਲ ਨਹੀਂ ਹੁੰਦਾ, ਉਸਦੇ ਜਿੱਥੇ ਵੀ ਹੁੰਦੇ ਨੇ ਉਹ ਤਿੰਨ ਤਿੰਨ ਚਾਰ ਚਾਰ ਵਾਲ ਹੁੰਦੇ ਨੇ। ਉਹ ਖਲ ਦੀ ਦਬਾਗਤ ਤੋਂ ਬਾਅਦ ਵੀ ਵੇਖੀਏ ਨਾ ਤਾਂ ਹਰ ਵਾਲ ਦੀ ਜਗ੍ਹਾ ਤਿੰਨ ਤਿੰਨ ਚਾਰ ਚਾਰ ਵਾਲਾਂ ਦਾ ਨਿਸ਼ਾਨ ਹੁੰਦਾ। ਬੰਦੇ ਨੂੰ ਸਮਝ ਹੋਵੇ ਤਾਂ ਉਸਦਾ ਅੰਦਾਜ਼ਾ ਹੋ ਸਕਦਾ। ਇਸੇ ਤਰ੍ਹਾਂ ਖਨਜ਼ੀਰ ਦੇ ਬਾਅਦ ਅਜਾ ਦਵਾਵਾਂ 'ਚ ਪਾ ਦਿੰਦੇ ਨੇ, ਬਾਜ਼ ਅਜਾ ਖਨਜ਼ੀਰ ਚਰਬੀ ਪਾਉਂਦੀ ਹੈ ਸਾਬਣ, ਵਲਾਇਤੀ ਸਾਬਣ ਜਿਹੜੇ ਆਉਂਦੇ ਨੇ ਉਹਨਾਂ 'ਚ ਬਾਜ਼ ਖਨਜ਼ੀਰ ਦੀ ਚਰਬੀ ਪਾ ਦਿੰਦੇ ਨੇ। ਲੇਕਿਨ ਇੱਕ ਗੱਲ ਹੈ ਕਿ ਉਹ ਜਿਹੜੀਆਂ ਚੀਜ਼ਾਂ ਬਾਹਰੋਂ ਆਉਂਦੀਆਂ ਉਹ ਉਸ 'ਤੇ ਅਗਰ ਅਜਾ ਲਿਖਦੇ ਤਾਂ ਲਿਖਦੇ ਨੇ ਜਿਨ੍ਹਾਂ 'ਤੇ ਖਨਜ਼ੀਰ ਦਾ ਲਿਖਿਆ ਹੋਵੇ ਉਹਨਾਂ ਦਾ ਇਸਤੇਮਾਲ ਜਾਇਜ਼ ਨਹੀਂ ਹੋਏਗਾ, ਜਾਂ ਤਾਕੀਕ ਕੀਤੀ ਜਾਵੇ। ਬਹਰਹਾਲ ਖਨਜ਼ੀਰ ਦੀ ਅਸਲ 'ਚ ਹਰਾਮ ਹੈ। ਔਰ ਅਗਲੀ ਚੌਥੀ ਚੀਜ਼ ਹੈ ਵਮਾ ਉਹਿਲਾ ਬਿਹੀ ਲਿਗੈਰ ਅੱਲਾਹ, ਜਿਸ 'ਤੇ ਗੈਰ ਅੱਲਾਹ ਦਾ ਨਾਂ ਲੱਗ ਜਾਏ। ਇਸ ਦੀਆਂ ਮੁਖਤਲਿਫ ਤਾਬੀਰਾਂ ਕਿ ਉਹਿਲਾ ਬਿਹੀ ਲਿਗੈਰ ਅੱਲਾਹ ਕਿਹੜਾ। ਇੱਕ ਤਾਂ ਉਲਮਾ ਹਕ ਨੇ ਫਰਮਾਇਆ ਕਿ ਗੈਰ ਅੱਲਾਹ ਦੇ ਨਾਂ 'ਤੇ ਹੀ ਜ਼ਬਾ ਕੀਤਾ ਜਾਏ, ਯਾਨੀ ਬਜਾਏ ਅੱਲਾਹ ਅਕਬਰ ਆਖਣੇ ਦੇ, ਅੱਲਾਹ ਤੋਂ ਇਲਾਵਾ ਕਿਸੇ ਦੇਵੀ ਦੇਵਤਾ ਜਾਂ ਜਿਸ ਦੀ ਪੂਜਾ ਕੀਤੀ ਜਾਂਦੀ ਹੈ, ਜਾਂ ਕਿਸੇ ਦਾ ਵੀ ਨਾਂ ਲੈ ਕੇ ਉਹ ਛੁਰੀ ਚਲਾਈ ਜਾਏ, ਹਰਾਮ ਹੋ ਜਾਏਗਾ। ਦੂਸਰਾ ਜਿਹੜਾ ਇਸ 'ਚ ਜ਼ਿਆਦਾ ਨਾਜ਼ੁਕ ਮਾਮਲਾ ਹੈ ਉਹ ਇਹ ਹੈ ਕਿ ਗੈਰ ਉੱਲਾ ਦੀ ਰਜ਼ਾ ਵਾਸਤੇ ਉਸਨੂੰ ਮੁਖਤਸ ਕਰ ਦਿੱਤਾ ਜਾਏ, ਛੋੜ ਦਿੱਤਾ ਜਾਏ, ਔਰ ਉਹ ਸਿਫਤ ਮੰਨੀ ਜਾਏ ਗੈਰ ਉੱਲਾ ਜਿਹੜੀ ਅੱਲਾਹ 'ਚ ਮੰਨੀ ਜਾਂਦੀ। ਜਿਸ ਤਰ੍ਹਾਂ ਹਿੰਦੂ ਬੁੱਤਾਂ ਵਿੱਚ ਜਾਂ ਦੇਵੀ ਦੇਵਤਾ ਵਿੱਚ ਔਸਾਫ਼ ਬਾਰੀ ਮੰਨਦੇ ਨੇ, ਇਹ ਦੇਵੀ ਔਲਾਦ ਦਿੰਦੀ ਹੈ, ਇਹ ਦੇਵੀ ਦੌਲਤ ਦਿੰਦੀ ਹੈ, ਇਹ ਦੇਵੀ ਸਿਹਤ ਦਿੰਦੀ ਹੈ, ਜਾਂ ਇਹ ਦੇਵਤਾ ਜਿਹੜਾ ਫਤਿਹ ਦਿੰਦਾ, ਹੁਣ ਉਸਦੇ ਨਾਂ 'ਤੇ ਅਗਰ ਕੋਈ ਜਾਨਵਰ ਉਹਨਾਂ ਨੇ ਛੋੜ ਦਿੱਤਾ ਕਿ ਉਸਦੀ ਰਜ਼ਾ ਵਾਸਤੇ ਇਹ ਜਾਨਵਰ ਮੁਖਤਸ ਕਰ ਦਿੱਤਾ ਗਿਆ, ਉਸਨੂੰ ਅਗਰ ਕੋਈ ਮੁਸਲਮਾਨ ਤਕਬੀਰ ਪੜ੍ਹ ਕੇ ਵੀ ਜ਼ਬਾ ਕਰੇਗਾ ਤਾਂ ਹਲਾਲ ਨਹੀਂ ਹੋਏਗਾ। ਮਾ ਉਹਿਲਾ ਲਿਗੈਰ ਅੱਲਾਹ ਬਿਹੀ ਵਿੱਚ ਆਏ। ਇਸੇ ਤਰ੍ਹਾਂ ਅਗਰ ਇਹ ਅਕੀਦਾ ਕਿਸੇ ਖਾਨਕਾ, ਕਿਸੇ ਬਜ਼ੁਰਗ, ਕਿਸੇ ਵਲੀ ਉੱਲਾ ਨਾਲ, ਕਿਸੇ ਅੱਲਾਹ ਦੇ ਨੇਕ ਬੰਦੇ ਨਾਲ ਰੱਖਿਆ ਜਾਏ, ਔਰ ਇਹ ਤਵੱਕੋ ਰੱਖੀ ਜਾਏ, ਇੱਕ ਇਹ ਤਵੱਕੋ ਹੁੰਦੀ ਕਿ ਕਿਸੇ ਨੇਕ ਦੀ ਜਗ੍ਹਾ 'ਤੇ ਅੱਲਾਹ ਕੋਲੋਂ ਦੁਆ ਕੀਤੀ ਜਾਏ ਕਿ ਅੱਲਾਹ ਮੈਂ ਇਸ ਬਾਬਰਕਤ ਜਗ੍ਹਾ 'ਤੇ ਖੜ੍ਹਾਂ, ਜਾਂ ਤੇਰੇ ਨੇਕ ਬੰਦੇ ਦੀ ਖਿਦਮਤ 'ਚ ਬੈਠਾ, ਮੇਰੀ ਦੁਆ ਕਬੂਲ ਫਰਮਾ ਲੈ, ਇਹ ਤੰਦਰੁਸਤ ਹੈ। ਇਹ ਯਕੀਨਨ ਫਰਕ ਹੈ, ਜ਼ਮੀਨ ਦੇ ਖਿੱਤਿਆਂ 'ਚ ਵੀ ਫਰਕ ਹੈ ਔਰ ਅਫਰਾਦ 'ਚ ਵੀ ਫਰਕ ਹੈ, ਔਰ ਇਸਦਾ ਸਬੂਤ ਵੀ ਮਿਲਦਾ ਕਿ ਤੁਸੀਂ ਹਰਮ ਸ਼ਰੀਫ ਤੋਂ ਬਾਹਰ ਨਮਾਜ਼ ਪੜ੍ਹੋ ਤਾਂ ਇੱਕ ਨਮਾਜ਼ ਦਾ ਸਵਾਬ ਹੈ, ਹਰਮ ਦੇ ਅੰਦਰ ਜਾ ਕੇ ਹਰਮ ਦੀ ਹੱਦ ਦੇ ਅੰਦਰ ਪੜ੍ਹੋ ਤਾਂ ਉਸ ਇੱਕ ਨਮਾਜ਼ ਦਾ ਸਵਾਬ 1,00,000 ਗੁਣਾ ਆਉਂਦਾ। ਔਰ ਇੱਥੇ ਵੀ ਬਾਅਦ ਲੋਕਾਂ ਨੂੰ ਗਲਤੀ ਲੱਗਦੀ, ਉਹ ਸਮਝਦੇ ਕਿ 1,00,000 ਨਮਾਜ਼ ਦੀ ਕਜ਼ਾ ਅਦਾ ਹੋ ਗਈ। ਇਹ ਨਹੀਂ ਹੁੰਦਾ, ਨਮਾਜ਼ 1 ਹੀ ਅਦਾ ਹੁੰਦੀ, ਕਜ਼ਾ ਵੀ ਕਰੋ ਤਾਂ 1 ਹੀ ਕਜ਼ਾ ਹੁੰਦੀ, ਸਵਾਬ 1,00,000 ਗੁਣਾ ਵੱਧ ਪੈਂਦਾ, ਸਵਾਬ 1,00,000 ਨਮਾਜ਼ ਦਾ ਮਿਲਦਾ। ਇਸੇ ਤਰ੍ਹਾਂ ਬਾਅਦ ਲੋਕ ਕਜ਼ਾ ਉਮਰ ਵੀ ਪੜ੍ਹਦੇ ਨੇ ਜੀ, ਉਹ ਜੀ ਆਪਣਾ ਰਮਜ਼ਾਨ ਦੀ ਫਲਾਣੀ ਤਾਰੀਖ ਨੂੰ ਨਮਾਜ਼ ਪੜ੍ਹੀ ਜਾ, ਉਹਦਾ ਨਾਂ ਹੀ ਕਜ਼ਾ ਉਮਰੀ, ਕਿਉਂਕਿ ਸਾਰੀ ਉਮਰ ਦੀਆਂ ਨਮਾਜ਼ਾਂ ਉਸੇ ਹੀ ਕਜ਼ਾ ਹੋ ਜਾਂਦੀਆਂ। ਕਿਸੇ 1 ਨਮਾਜ਼ ਨਾਲ ਸਾਰੀਆਂ ਕਜ਼ਾ ਨਹੀਂ ਹੋਣੀਆਂ। 1 ਨਮਾਜ਼ ਅਗਰ ਤੁਸੀਂ ਕਜ਼ਾ ਪੜ੍ਹੀਏ ਤਾਂ ਉਸਦੇ ਬਦਲੇ 1 ਹੀ ਕਜ਼ਾ ਅਦਾ ਹੋਏਗੀ। ਔਰ ਤਰੀਕੇਕਾਰ ਇਹ ਹੁੰਦਾ ਕਿ ਜਿਹਨਾਂ ਲੋਕਾਂ ਨੂੰ ਕੁਝ ਵਕਤ ਗਫਲਤ 'ਚ ਗੁਜ਼ਰ ਗਿਆ, ਨਮਾਜ਼ਾਂ ਨਹੀਂ ਪੜ੍ਹੀਆਂ, ਫਿਰ ਤੌਬਾ ਕੀਤੀ, ਅੱਲਾਹ ਨੇ ਤੌਫੀਕ ਦਿੱਤੀ, ਨਮਾਜ਼ੀ ਹੋ ਗਏ, ਔਰ ਕੋਈ ਅੰਦਾਜ਼ਾ ਹੈ 5 ਸਾਲ 4 ਸਾਲ 6 ਸਾਲ 10 ਸਾਲ 20 ਸਾਲ ਨਹੀਂ ਪੜ੍ਹੀਆਂ, ਅਤੇ ਇਤਨਾ ਅਰਸਾ ਹਰ ਨਮਾਜ਼ ਦੇ ਨਾਲ ਅਗਰ 1 ਨਮਾਜ਼ ਕਜ਼ਾ ਕਰ ਲਈ ਜਾਏ ਤਾਂ ਰੋਜ਼ਾਨਾ 5 ਨਮਾਜ਼ਾਂ ਤੋਂ ਕਜ਼ਾ ਹੁੰਦੀਆਂ ਹੁੰਦੀਆਂ। ਅੱਲਾਹ ਗਫੂਰ ਰਹੀਮ ਹੈ, ਇੱਕ ਐਸਾ ਤਰੀਕਾ ਬਣਦਾ ਬਣਾ ਲਏ ਜਿਸ ਦਾ ਬੋਝ ਵੀ ਨਾ ਬਣੇ, ਛੋੜ ਵੀ ਨਾ ਸਕੀ ਦੇ, ਔਰ ਅੱਲਾਹ ਕਰੇ ਹੁੰਦਾ ਵੀ ਰਹੇ, ਅਤੇ ਫਿਰ ਜਿਸ ਕੰਮ ਲੱਗ ਪਵੇ ਅਗਰ ਰਾਹ 'ਚ ਵੀ ਮੌਤ ਆ ਜਾਏ ਤਾਂ ਅੱਲਾਹ ਕਰੀਮ ਗਫੂਰ ਰਹੀਮ ਹੈ, ਉਹ ਸਾਰੀਆਂ ਮਾਫ਼ ਫਰਮਾ ਦੇਗਾ, ਲੇਕਿਨ ਕਿਸੇ 1 ਦੇ ਬਦਲੇ 1 ਹੀ ਅਦਾ ਹੋਏਗੀ। ਇਸੇ ਤਰ੍ਹਾਂ ਮਮਾ ਉਹਿਲਾ ਬਹੀ ਗੈਰ ਅੱਲਾਹ ਵਿੱਚ ਉਹ ਜਾਨਵਰ ਵੀ ਆ ਜਾਣਗੇ ਜਿਹੜੇ ਅਸੀਂ ਮੁਖਤਸ ਕਰਦੇ ਨੇ ਜੀ, ਇਹ ਫਲਾਂ ਬਜ਼ੁਰਗ ਦੇ ਨਾਂ ਦਾ ਜੀ, ਇਹ ਬੈਲ, ਇਹ ਬੱਕਰਾ, ਇਹ ਜਾ, ਇਹ ਗਾਏ, ਇਹ ਫਲਾਂ ਬਜ਼ੁਰਗ ਦੇ ਨਾਂ ਦੀ ਜੀ, ਉਹ ਸਾਡੀ ਬੜੀ ਨਿਗਾਹਦਾਸ਼ਤ ਕਰਦਾ ਜੀ, ਬਿਮਾਰੀਆਂ ਤੋਂ ਸ਼ਫਾ ਦਿੰਦਾ ਜੀ, ਮਾਲ 'ਚ ਬਰਕਤ ਦਿੰਦਾ ਜੀ। ਹੁਣ ਅਗਰ ਕਿਸੇ ਦਾ ਇਹ ਅਕੀਦਾ ਹੈ ਕਿ ਔਸਾਫੇ ਬਾਰੀ 'ਚ ਉਸਨੇ ਅੱਲਾਹ ਦੇ ਬੰਦੇ ਨੂੰ ਸ਼ਰੀਕ ਕਰ ਲਿਆ, ਈਸਾਈ ਈਸਾ ਅਲੈਹਿ ਸਲਾਮ ਨੂੰ ਖੁਦਾ ਦਾ ਬੇਟਾ ਮੰਨਦੇ ਨੇ, ਹਜ਼ਰਤ ਈਸਾ ਅਲੈਹਿ ਸਲਾਮ ਅੱਲਾਹ ਦੇ ਨਬੀਨ, ਸਾਹਿਬ ਕਿਤਾਬ ਨਬੀਨ, ਉਹਨਾਂ 'ਤੇ ਕਿਤਾਬ ਨਾਜ਼ਿਲ ਹੋਈ ਔਰ ਅੱਲਾਹ ਨੇ ਉਹਨਾਂ ਨੂੰ ਜ਼ਿੰਦਾ ਆਸਮਾਨਾਂ 'ਤੇ ਉਠਾ ਲਿਆ, ਅੱਲਾਹ ਦੇ ਨਜ਼ਦੀਕ ਮੌਜੂਦ ਹਨ, ਫਿਰ ਉਹਨਾਂ ਦਾ ਨਜ਼ੂਲ ਹੋ ਸੀ ਜ਼ਮੀਨ 'ਤੇ, ਔਰ ਫਿਰ ਦੀਨ ਇਸਲਾਮ ਦੀ ਔਰ ਦੀਨ ਮੁਸਤਫ਼ੀ ਅਲਾ ਸਾਹਿਬ ਸਲਾਤ ਵਸਲਾਮ ਦੀ ਜਿਹੜੀ ਹੈ ਫਤਿਹ ਦਾ ਸਬਬ ਬਣਨਗੇ, ਔਰ ਜਿਹਾਦ ਕਰਨਗੇ, ਔਰ ਦੀਨ ਇਸਲਾਮ ਨੂੰ ਫਿਰ ਨਾਫਜ਼ ਕਰਨਗੇ। ਇਸ ਸਭ ਦੇ ਬਾਵਜੂਦ, ਉਹਨਾਂ ਦੇ ਸਾਰੇ ਕੁਰਬ ਦੇ ਬਾਵਜੂਦ, ਉਹਨਾਂ ਨੂੰ ਖੁਦਾ ਦਾ ਬੇਟਾ ਮੰਨਣ ਵਾਲਾ ਮੁਸ਼ਰਕ। ਹੁਣ ਉਹ ਅਗਰ ਉਹਨਾਂ ਨੂੰ ਖੁਦਾ ਦਾ ਬੇਟਾ ਮੰਨਦਿਆਂ ਉਹਨਾਂ ਦੀ ਰਜ਼ਾ ਵਾਸਤੇ ਔਰ ਉਹਨਾਂ ਦੀ ਖੁਸ਼ਨੂਦੀ ਵਾਸਤੇ ਕੋਈ ਜਾਨਵਰ ਉਹਨਾਂ ਦੇ ਨਾਂ 'ਤੇ ਮੁਖਤਸ ਕਰ ਲਾਏਗਾ ਤਾਂ ਫਿਰ ਉਸਨੂੰ ਭਾਵੇਂ ਤਕਬੀਰ ਪੜ੍ਹ ਕੇ ਜ਼ਬਾ ਕਰੋ, ਹਰਾਮ ਹੋਏਗਾ। ਇਹ ਦਰੁਸਤ ਹੈ ਕਿ ਅੱਲਾਹ ਦੇ ਨਬੀਨ, ਅੱਲਾਹ ਦੇ ਰਸੂਲ, ਸਾਹਿਬ ਕਿਤਾਬ, ਲੇਕਿਨ ਇਸ ਬੰਦੇ ਦਾ ਅਕੀਦਾ ਗਲਤ ਹੈ ਔਰ ਇਸ ਦੀ ਵਜ੍ਹਾ ਤੋਂ ਅਗਲੀਆਂ ਚੀਜ਼ਾਂ ਗਲਤ ਹੋਣੀਆਂ ਜਾਣਗੀਆਂ। ਇਸੇ ਤਰ੍ਹਾਂ ਮੁਸਲਮਾਨਾਂ 'ਚ ਇੱਕ ਰਿਵਾਜ਼, ਉਹ ਬਲਕਿ ਸਾਡੇ ਬੜੇ ਸਗੀਰ 'ਚ ਹਿੰਦੂਆਂ ਨਾਲ ਮਿਲ ਕੇ ਇਹ ਜ਼ਿਆਦਾ ਰਿਵਾਜ਼ ਆ ਕੇ ਕਿ ਫਲਾਂ ਬਜ਼ੁਰਗ 'ਤੇ ਮੁਰਗੇ ਚੜ੍ਹਾਏ ਜਾਣ ਜੀ, ਇਹ ਉਸਦੀ ਬਰਕਤ ਨਾਲ ਸਾਡੇ ਕੰਮ ਹੋਣਗੇ, ਉਹਨਾਂ ਮੁਰਗਿਆਂ 'ਤੇ ਤਕਬੀਰ ਪੜ੍ਹ ਕੇ ਵੀ ਜ਼ਬਾ ਕਰੋ ਤਾਂ ਹਰਾਮ ਹੋਣ, ਨਜ਼ਰ ਨਿਆਜ਼ ਇਸ ਗਰਜ਼ ਨਾਲ ਚੜ੍ਹਾਈ ਜਾਏ ਕਿ ਜੀ ਇਸ ਦੀ ਵਜ੍ਹਾ ਤੋਂ ਔਲਾਦ ਮਿਲੇਗੀ, ਇਸ ਦੀ ਵਜ੍ਹਾ ਤੋਂ ਸਿਹਤ ਮਿਲੇਗੀ, ਇਹ ਅਤੇ ਇਹ ਸਾਰੇ ਔਸਾਫੇ ਬਾਰੀ। ਕਿਸੇ ਨੇਕ ਨੂੰ ਨੇਕ ਸਮਝ ਕੇ ਉਸਦੀ ਨੇਕੀ ਤੋਂ ਫਾਇਦਾ ਹਾਸਲ ਕਰਨਾ, ਜਿਸ ਤਰ੍ਹਾਂ ਜ਼ਮੀਨ 'ਚ ਫਰਕ ਹੈ ਕਿ ਹਰਮ ਤੋਂ ਬਾਹਰ 1 ਨਮਾਜ਼ ਹੈ, ਹਰਮ ਦੀ ਜ਼ਮੀਨ 'ਚ ਪੜ੍ਹੋ ਤੋ 1,00,000 ਦਾ ਸਵਾਬ ਹੈ, ਇਸੇ ਤਰ੍ਹਾਂ ਮਸਜਿਦ ਤੋਂ ਬਾਹਰ ਨਮਾਜ਼ ਦਾ ਸਵਾਬ ਕੰਮ ਹੈ, ਮਸਜਿਦ 'ਚ ਜ਼ਿਆਦਾ, ਇਕੱਲੀ ਦਾ ਕੰਮ ਹੈ, ਬਾ ਜਮਾਤ ਦਾ ਜ਼ਿਆਦਾ, ਜਗ੍ਹਾ ਨਾਲ ਫਰਕ ਪਾਉਂਦਾ, ਅਫਰਾਦ ਨਾਲ ਫਰਕ ਪਾਉਂਦਾ। ਇਸੇ ਤਰ੍ਹਾਂ ਹਜ਼ਰਤ ਅੱਬਾਸ ਰਜ਼ੀ ਅੱਲਾਹ ਅਨਹੂ ਨੂੰ ਦੁਆ ਮੰਗਣ ਵਾਸਤੇ ਅਰਜ਼ ਕੀਤਾ ਗਿਆ ਕਿ ਬਾਰਿਸ਼ ਨਹੀਂ ਹੋ ਰਹੀ, ਦੁਆ ਕਰੋ, ਤਾਂ ਉਹਨਾਂ ਅਰਜ਼ ਕੀਤੀ, ਯਾ ਅੱਲਾ ਮੈਂ ਤੇਰੇ ਨਬੀ ਦਾ ਚਾਚਾ, ਇਹਨੇ ਆਪਣਾ ਰਿਸ਼ਤਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨਾਲ ਜੋੜ ਕੇ ਆਪਦੇ ਹਵਾਲੇ ਨਾਲ ਦੁਆ ਮੰਗੀ, ਅੱਲਾ ਨੇ ਬਾਰਿਸ਼ ਦਿੱਤੀ। ਕਿਸੇ ਵਲੀਉੱਲਾ ਦੀ ਮਜ਼ਾਰ 'ਤੇ ਕਿਹਾ ਅੱਲਾ ਮੈਂ ਤੇਰੇ ਨੇਕ ਬੰਦੇ ਦੀ ਜਗ੍ਹਾ 'ਤੇ ਖੜਾ, ਮੇਰੀ ਗੱਲ ਤੂੰ ਕਬੂਲ ਫਰਮਾ, ਇਹ ਮੈਂ ਬਾਬਰਕਤ ਜਗ੍ਹਾ। ਇਹ ਤਾਂ ਦਰੁਸਤ ਹੈ, ਲੇਕਿਨ ਅਗਰ ਉਸੇ ਵਲੀ ਨੂੰ ਪੁਕਾਰਿਆ ਜਾਏ ਕਿ ਤੂੰ ਮੇਰੀ ਮਦਦ ਕਰ ਔਰ ਤੂੰ ਮੇਰੀ ਇਹ ਜ਼ਰੂਰਤ ਪੂਰੀ ਕਰ, ਤਾਂ ਸ਼ਿਰਕ ਹੋ ਜਾਏਗਾ। ਫਿਰ ਇਸ ਤਰ੍ਹਾਂ ਅਗਰ ਕੋਈ ਉਸ ਵਲੀ ਦੇ ਨਾਂ 'ਤੇ ਮੁਰਗੇ ਦਿੰਦਾ, ਦੁੰਬੇ ਦਿੰਦਾ, ਬੱਕਰੇ ਦਿੰਦਾ, ਅਤੇ ਅਗਾਂਹ ਫਿਰ ਉਹਨਾਂ 'ਤੇ ਤਕਬੀਰ ਵੀ ਪੜ੍ਹਦੇ ਰਹੋ, ਹਰਾਮ 'ਤੇ ਤਕਬੀਰ ਪੜ੍ਹਿਆ ਹਰਾਮ ਹਲਾਲ ਨਹੀਂ ਹੋਣਾ, ਫਿਰ ਉਹ ਹਰਾਮ ਹੀ ਰਹੇਗਾ। ਬਲਕਿ ਇਸ 'ਤੇ ਫੁਕਹਾ ਨੇ ਬੜੀ ਸਖਤੀ ਫਰਮਾਈ ਹੈ ਔਰ ਇੱਕ ਅਜੀਬ ਗੱਲ ਲਿਖੀ ਹੈ ਕਿ ਹਰਾਮ ਨੂੰ ਅਗਰ ਤਕਬੀਰ ਪੜ੍ਹ ਕੇ ਹਲਾਲ ਕਰਨਾ ਚਾਹੁੰਦਾ, ਮਸਲਨ ਕਿਸੇ ਨੇ ਚੋਰੀ ਦਾ ਕੋਈ ਜਾਨਵਰ, ਬੱਕਰਾ, ਡੰਗਰ, ਬੈਲ, ਮੁਰਗਾ ਨੱਪ ਲਿਆ ਤਾਂ ਉਹ ਤਾਂ ਹੁਣ ਹਰਾਮ ਹੈ ਉਹਦੇ ਵਾਸਤੇ, ਲੇਕਿਨ ਉਹ ਤਕਬੀਰ ਪੜ੍ਹ ਕੇ ਜ਼ਬਾ ਕਰਕੇ ਖਾਂਦਾ ਵਾ ਹਲਾਲ ਹੋ ਗਿਆ ਤਾਂ ਉਹ ਹਰਾਮ ਨੂੰ ਹਲਾਲ ਸਮਝਣ ਦੇ ਜੁਰਮ ਵਿੱਚ ਇਸਲਾਮ ਤੋਂ ਖਾਰਜ ਹੋ ਜਾਏਗਾ, ਕਿਉਂਕਿ ਜਿਹੜੇ ਅੱਲਾਹ ਦੇ ਹਰਾਮ ਹਨ ਉਹਨਾਂ ਨੂੰ ਹਲਾਲ ਸਮਝਣਾ ਕੁਫਰ ਹੈ, ਔਰ ਜਿਹੜੇ ਅੱਲਾਹ ਦੇ ਹਲਾਲ ਹਨ ਉਹਨਾਂ ਨੂੰ ਹਰਾਮ ਸਮਝਣਾ ਕੁਫਰ ਹੈ। ਤਾਂ ਉਹ ਚੋਰੀ ਦਾ ਜੁਰਮ ਜਾਂ ਗੈਰ ਉੱਲਾ ਦੇ ਨਾਂ ਦਾ ਜੁਰਮ ਤੋਂ ਤਾਂ ਇੱਕ ਵੱਖਰਾ ਰਹਿ ਗਿਆ, ਹਰਾਮ ਨੂੰ ਹਲਾਲ ਸਮਝਣਾ ਜਿਹੜਾ ਇਹ ਉਸਨੂੰ ਇਸਲਾਮ ਤੋਂ ਖਾਰਜ ਕਰ ਦੇਵੇਗਾ। ਇਹ ਮਾ ਉਹਿਲਾ ਬਿਹੀ ਲੈ ਗਏ ਰਿਲਾ, ਇਹ ਬਹੁਤ ਬੜੀ ਮੁਸੀਬਤ ਹੈ, ਔਰ ਇਹ ਸਾਡੇ ਮੁਸਲਮਾਨਾਂ ਦਾ ਰਾਈਏ। ਅਸਲ ਤਾਂ ਅੱਲਾਹ ਕਰੀਮ ਨੇ ਤਾਂ ਕਾਫਰਾਂ ਵਾਸਤੇ ਹੁਕਮ ਫਰਮਾਇਆ, ਮੁਸਲਮਾਨ ਦੀ ਤਾਂ ਸਿਫਤ ਹੀ ਨਹੀਂ ਕਿ ਕਾਫਰ ਬੁੱਤਾਂ ਦੀ ਖੁਸ਼ਨੂਦੀ ਵਾਸਤੇ ਔਰ ਆਪਣੇ ਫਰਜ਼ੀ ਖੁਦਾਵਾਂ ਦੀ ਔਰ ਮਾਬੂਦਾਂ ਦੀ ਖੁਸ਼ਨੂਦੀ ਵਾਸਤੇ, ਜਿਨ੍ਹਾਂ ਨੂੰ ਰਾਜ਼ੀ ਕਰਨ ਵਾਸਤੇ, ਜਾਂ ਅਗਰ ਉਹ ਫਰਿਸ਼ਤਿਆਂ ਦੀ ਪੂਜਾ ਕਰਦੇ ਹਨ ਜਾਂ ਸੂਰਜ ਦੀ ਜਾਂ ਅੱਗ ਦੀ ਪੂਜਾ ਕਰਦੇ ਹਨ, ਅਤੇ ਗੈਰ ਉੱਲਾ ਤੋਂ ਜਿਸ ਦੀ ਪੂਜਾ ਕਰਦੇ ਹਨ ਉਸਦੇ ਨਾਂ 'ਤੇ ਜਾਨਵਰ ਛੋੜ ਦਿੰਦੇ, ਜਾਇਦਾਦਾਂ ਛੋੜ ਦਿੰਦੇ, ਨਜ਼ਰ ਨਿਆਜ਼ਾਂ ਚੜ੍ਹਾਉਂਦੇ, ਪੈਸੇ ਦਿੰਦੇ, ਉਹ ਸਾਰੇ ਹੀ ਉਹਿਲਾ ਲੈ ਗੈਰ ਉੱਲਾ ਦੇ ਵਿੱਚ ਆਵੇਗਾ, ਉਹਿਲਾ ਵੀ ਹੀ ਲੈ ਗੈਰ ਉੱਲਾ 'ਚ ਆਏ ਕਿ ਸਭ ਹਰਾਮ ਹੋਏਗਾ। ਲੇਕਿਨ ਅੱਜ ਜਿਹੜਾ ਹੈ ਮਰੂਰੇ ਜ਼ਮਾਨਾ ਔਰ ਬਹੁਤ ਜ਼ਮਾਨਾ ਸਦੀਆਂ ਦੀ ਦੂਰੀ ਪੈ ਗਈ ਬਰਕਾਤ ਨਬਵੀ ਔਰ ਜ਼ਾਤ ਨਬਵੀ ਅਲਾ ਸਾਹਿਬ ਸਲਾਤ ਵਸਲਾਮ ਨਾਲ, ਔਰ ਫਿਰ ਬੜੇ ਸਗੀਰ 'ਚ ਹਿੰਦੂ ਤਹਜ਼ੀਬ ਨਾਲ ਮਿਲ ਕੇ ਇੱਥੋਂ ਦੇ ਮੁਸਲਮਾਨ ਅਸੀਂ ਕੁਝ ਜ਼ਿਆਦਾ ਹੀ ਵਹਿਮ ਪਰਸਤੀ ਦਾ ਸ਼ਿਕਾਰ ਹੋ ਗਏ, ਅਤੇ ਬਜ਼ੁਰਗਾਂ ਦੇ ਨਾਂ 'ਤੇ ਚੜ੍ਹਾਵੇ ਚੜ੍ਹਾਉਣੇ ਇਸ ਖਿਆਲ ਨਾਲ। ਵੈਸੇ ਕਿਸੇ ਬਜ਼ੁਰਗ ਦੀ ਕੋਈ ਨੇਕ ਸਮਝ ਕੇ ਖਿਦਮਤ ਕਰਦਾ ਉਹ ਹਲਾਲ ਹੈ, ਜਾਇਜ਼ ਹੈ, ਲੇਕਿਨ ਅਗਰ ਇਸ ਖਿਆਲ ਨਾਲ ਕਿ ਇਹ ਮੇਰੀ ਮੁਸ਼ਕਲਾਂ ਦੂਰ ਕਰੇਗਾ ਜਾਂ ਮੇਰੀ ਜਿਹੜੀ ਹੈ ਦੁਨੀਆਵੀ ਜ਼ਰੂਰੀਅਤ ਪੂਰੀ ਕਰੇਗਾ, ਅਤੇ ਇਹ ਸ਼ਿਰਕ ਸਿਫਾਤ ਹੈ, ਇਹ ਸਿਫਾਤ ਅੱਲਾਹ ਦੀਆਂ, ਇਸ ਮੁਸ਼ਰਕਾਨਾ ਅੰਦਾਜ਼ ਨਾਲ ਦੇਵੇਗਾ ਤਾਂ ਇਹ ਬੰਦਾ ਵੀ ਮੁਸ਼ਰਕ ਹੋਏਗਾ ਔਰ ਉਹ ਚੀਜ਼ ਲੈਣੀ ਵੀ ਹਰਾਮ ਹੋਏਗੀ, ਉਹਦਾ ਇਸਤੇਮਾਲ ਵੀ ਹਰਾਮ ਹੋ, ਕਿਉਂਕਿ ਵਮਾ ਉਹਿਲਾ ਬਿਹੀ ਲੈ ਗੈਰ ਉੱਲਾ ਵਿੱਚੋਂ ਆ ਗਿਆ। ਸੋ ਫਰਮਾਇਆ ਤੁਹਾਡੇ 'ਤੇ ਹਰਾਮ ਕੀਤਾ ਗਿਆ ਇੱਕ ਤਾਂ ਉਹ ਜਾਨਵਰ ਜਿਹੜਾ ਮੁਰਦਾਰ ਹੋ ਜਾਏ, ਦੋ ਜਾਨਵਰ ਜਿਹੜੇ ਨਬੀ ਕਰੀਮ ਸੱਲਮ ਨੇ ਵਜ਼ਾਹਤ ਫਰਮਾ ਦਿੱਤੀ ਕਿ ਸਾਡੇ 'ਤੇ ਦੋ ਮੁਰਦਾਰ ਹਲਾਲ ਹਨ, ਇੱਕ ਮੱਛਲੀ ਇੱਕ ਟੱਡੀ। ਇਹ ਦੋ ਐਸੇ ਜਾਨਵਰ ਹਨ, ਟੱਡੀ ਇੱਕ ਛੋਟਾ ਜਿਹਾ ਹੁੰਦਾ ਜਾਨਵਰ, ਛੋਟਾ ਜਿਹਾ ਕੀੜਾ ਜਿਹੜਾ ਹਵਾ 'ਚ ਉੱਡਦਾ ਹੁੰਦਾ, ਫਸਲਾਂ ਖਾ ਪੈਂਦਾ, ਟੱਡੀ ਦਲ ਉਸਨੂੰ ਆਉਂਦੇ, ਇਹਨਾਂ ਦਾ ਖਾਣਾ ਵੀ ਹਲਾਲ ਹੈ ਬਗੈਰ ਤਕਬੀਰ ਦੇ। ਔਰ ਮੱਛਲੀ ਜਿਹੜੀ ਪਕੜੀ ਜਾਏ ਪਾਣੀ 'ਚੋਂ ਔਰ ਫਿਰ ਉਹ ਮਰ ਜਾਏ, ਉਸਨੂੰ ਜ਼ਬਹ ਕਰਨ ਦੀ ਜ਼ਰੂਰਤ ਨਹੀਂ, ਲੇਕਿਨ ਮੱਛਲੀ ਵੀ ਅਗਰ ਪਾਣੀ ਦੇ ਵਿੱਚ ਤਵੀ ਮੌਤ ਮਰ ਗਈ ਔਰ ਮੁਰਦਾ ਮੱਛਲੀ ਪਾਣੀ 'ਤੇ ਤਰਨ ਲੱਗ ਪਈ, ਕਿਉਂਕਿ ਮੁਰਦਾ ਮੱਛਲੀ ਪਾਣੀ ਦੇ ਤਲੇ ਨਹੀਂ ਰਹਿੰਦੀ, ਉਹ ਜਿਹੜੀ ਤਵੀ ਮੌਤ ਮਰ ਗਈ ਉਹ ਮਹਿਤਾ ਤਾਂ ਆ ਜਾਏਗੀ, ਮੁਰਦਾਰ 'ਚ ਆ ਜਾਏਗੀ, ਉਹ ਹਰਾਮ ਹੋਏਗੀ, ਉਹਦਾ ਖਾਣਾ ਹਲਾਲ ਨਹੀਂ ਹੋਏਗਾ। ਹਾਂ ਤੁਸੀਂ ਪਕੜ ਲਈਏ, ਜਾਲ 'ਚ ਪਾ ਨੱਪ ਲਈ, ਕਾਂਟੇ ਨਾਲ ਨੱਪ ਲਈਏ, ਫਿਰ ਉਸਨੂੰ ਬਾਹਰ ਕੱਢਿਆ ਮਰ ਗਈ, ਉਹ ਹਲਾਲ ਹੋ ਗਈ ਬਗੈਰ ਤਕਬੀਰ ਦੇ, ਵਰਨਾ ਕੋਈ ਚੀਜ਼ ਤਕਬੀਰ ਤੋਂ ਬਗੈਰ ਅਗਰ ਮਰ ਗਈ ਤਾਂ ਉਹ ਮੁਰਦਾਰ ਹਰਾਮ ਹੋਏਗਾ, ਖੂਨ ਹਰਾਮ ਹੋਗਾ, ਖਨਜ਼ੀਰ ਹਰਾਮ ਹੋ ਸੀ, ਇਸੇ ਤਰ੍ਹਾਂ ਖਨਜ਼ੀਰ ਦੀ ਤਰ੍ਹਾਂ ਖਨਜ਼ੀਰ ਔਰ ਸ਼ਰਾਬ ਔਰ ਸੂਦ, ਇਹ ਤਿੰਨ ਐਸੀਆਂ ਚੀਜ਼ਾਂ ਜਿਨ੍ਹਾਂ ਦੀ ਅਸਲ 'ਚ ਹੁਰਮਤ ਹੈ। ਸੂਦੀ ਕਾਰੋਬਾਰ ਕਰਨਾ, ਸੂਦ 'ਤੇ ਗਵਾਹੀ ਦੇਣਾ, ਸੂਦ ਦੇ ਜ਼ਰਾਏ ਇਖਤਿਆਰ ਕਰਨਾ, ਇਹ ਸਾਰੇ ਹੀ ਹਰਾਮ ਹੈ। ਖਨਜ਼ੀਰ ਦੇ ਕਿਸੇ ਜ਼ਰੀਏ ਕੋਈ ਫਾਇਦਾ ਹਾਸਲ ਕਰਨਾ, ਇਹ ਸਾਰੇ ਹੀ ਹਰਾਮ ਹੈ। ਸ਼ਰਾਬ ਦਾ ਰੱਖਣਾ, ਵੇਚਣਾ, ਲੱਦ ਕੇ ਲੈ ਜਾਣਾ, ਉਸ 'ਤੇ ਉਜਰਤ ਲੈਣੀ, ਇਹ ਸਾਰੇ ਹੀ ਹਰਾਮ ਹੈ। ਇਹਨਾਂ ਦੇ ਵਿੱਚ ਇਹਨਾਂ ਦੀ ਅਸਲ 'ਚ ਹਰਾਮ ਹੈ ਔਰ ਇਹ ਸਾਰੇ ਹਰਾਮ ਹੋਣਗੇ। ਔਰ ਜਾਂ ਫਿਰ ਉਹ ਚੀਜ਼ਾਂ ਮਾ ਉਹਿਲਾ ਬਿਹੀ ਲਗੈਰ ਅੱਲਾ, ਜਿਹੜੀਆਂ ਗੈਰ ਉੱਲਾ ਦੇ ਨਾਂ 'ਤੇ ਮੁਖਤਸ ਕੀਤੀਆਂ ਵੈਂਦੀਆਂ ਜਾਂ ਗੈਰ ਉੱਲਾ ਦੇ ਨਾਂ 'ਤੇ ਜਿਨ੍ਹਾਂ ਦੀ ਗਰਦਨ ਕੱਟੀ ਵੈਂਦੀ, ਉਹ ਹਰਾਮ ਹੋਣਗੀਆਂ। ਫਮਨ ਤੁਰ ਗੈਰ ਬਾਗਿਮ ਵਲਾ ਆਦਿਨ ਫਲਾ ਇਸਮਾ ਅਲੇ। ਹਾਂ, ਅਗਰ ਕਿਸੇ ਨੂੰ ਖਾਹਿਸ਼ ਨਹੀਂ ਔਰ ਨਹੀਂ ਉਹ ਪੇਟ ਭਰ ਕੇ ਖਾਉਣਾ ਚਾਹੁੰਦਾ, ਲੇਕਿਨ ਜ਼ਿੰਦਗੀ ਖਤਰੇ 'ਚ ਭੁੱਖ ਨਾਲ ਮਰਨ ਲੱਗਾ ਔਰ ਸਿਵਾਏ ਮੁਰਦਾਰ ਦੇ ਕੋਈ ਸ਼ੈ ਨਹੀਂ ਲੱਭਦੀ, ਅਤੇ ਇਤਨਾ ਕੁ ਖਾ ਲਏ ਜਿਸ ਨਾਲ ਉਸਦੀ ਜਾਨ ਬਚ ਜਾਏ, ਇਹ ਜਾਇਜ਼ ਹੋਏਗਾ ਉਸਦੇ ਵਾਸਤੇ, ਲੇਕਿਨ ਹਲਾਲ ਨਹੀਂ ਹੋਏਗਾ, ਹਰਾਮ ਹਰਾਮ ਹੀ ਰਹੇਗਾ। ਇੱਥੇ ਅੱਲਾਹ ਨੇ ਹਲਾਲ ਨਹੀਂ ਕੀਤਾ, ਫਰਮਾਇਆ ਫਲਾ ਇਸਮਾਲ ਹੈ ਗੈਰ ਬਾਗਿਮ ਵਲਾ ਆਦਿਨ, ਨਾ ਤਾਂ ਉਸਾਂ ਉਹ ਬਗਾਵਤ ਕਰਕੇ ਖਾ ਰਿਹਾ ਹੋਵੇ ਔਰ ਨਾ ਹੀ ਹੱਦ ਤੋਂ ਜ਼ਿਆਦਾ ਖਾਏ, ਯਾਨੀ ਇਸ ਤਰਾਰ 'ਚ ਮਜਬੂਰ ਹੋ ਗਿਆ, ਭੁੱਖ ਨਾਲ ਮਰਨ ਲੱਗ ਪਿਆ। ਹੁਣ ਅਗਰ ਗਜ਼ਾ ਉਸਦੇ ਅੰਦਰ ਨਹੀਂ ਜਾਂਦੀ ਤਾਂ ਉਹ ਮਰ ਜਾਏਗਾ, ਤੇ ਨਜ਼ਦੀਕ ਕੋਈ ਹਲਾਲ ਦਸਤਿਆਬ ਨਹੀਂ, ਉਸ ਵੇਲੇ ਖਨਜ਼ੀਰ ਦਾ ਗੋਸ਼ਤ ਹੈ ਜਾਂ ਉਹਲਾ ਵੀ ਗੈਰ ਇਲਾ ਹੈ ਜਾਂ ਕੋਈ ਵੀ ਹਰਾਮ ਚੀਜ਼ ਉਸਦੇ ਨਜ਼ਦੀਕ ਹੈ ਜਿਹੜੀ ਉਸਦੀ ਗਜ਼ਾਬ ਬਣ ਸਕਦੀ ਹੈ। ਅਤੇ ਇੱਕ ਤਾਂ ਉਹ ਅੱਲਾਹ ਤੋਂ ਬਗਾਵਤ ਕਰਕੇ ਨਾ ਖਾਏ, ਦੂਸਰੇ ਇਹ ਹੈ ਕਿ ਉਹ ਪੇਟ ਭਰ ਕੇ ਨਾ ਖਾਏ ਬਲਕਿ ਇਤਨੀ ਖਾ ਲਏ ਜਿਸ ਦੇ ਨਾਲ ਉਸਦੀ ਜਾਨ ਬਚ ਜਾਏ। ਇਸ 'ਤੇ ਗੁਨਾਹ ਨਹੀਂ ਹੋਏਗਾ, ਚੀਜ਼ ਹਰਾਮ ਹੀ ਰਹੇਗੀ। ਜੇ ਹਰਾਮ ਹਲਾਲ ਨਹੀਂ ਹੋਏਗਾ, ਫਲਾ ਇਸਮਾ ਲੈ, ਉਸਨੂੰ ਗੁਨਾਹ ਨਹੀਂ ਹੋਏਗਾ। ਇਹ ਖਾਣਾ ਉਸਦੇ ਵਾਸਤੇ ਅੱਲਾਹ ਮਾਫ ਕਰ ਦੇਗਾ, ਉਸਨੂੰ ਗੁਨਾਹ ਨਹੀਂ ਹੋਏਗਾ ਕਿ ਇਤਨੀ ਖਾ ਲਏ ਜਿਸ ਦੇ ਨਾਲ ਉਸਦੀ ਜਾਨ ਬਚ ਜਾਏ। ਇਸ ਵਾਸਤੇ ਇਨ ਅੱਲਾਹ ਗਫੂਰ ਔਰ ਰਹੀਮ, ਕਿ ਅੱਲਾਹ ਬੜਾ ਮਿਹਰਬਾਨ ਔਰ ਬੜਾ ਰਹਿਮ ਕਰਨ ਵਾਲਾ। ਇਹ ਉਸਦੀ ਰਹਿਮਤ ਦਾ ਇੱਕ ਅੰਦਾਜ਼ ਹੈ, ਇਹ ਉਸਦੀ ਮਿਹਰਬਾਨੀਆਂ ਦਾ ਇੱਕ ਅੰਦਾਜ਼ ਹੈ ਕਿ ਉਸਨੇ ਉਸਤੇ ਕਰਮ ਫਰਮਾ ਦਿੱਤਾ ਔਰ ਉਸਤੇ ਅਹਿਸਾਨ ਫਰਮਾਇਆ ਕਿ ਅਗਰਚੇ ਉਸਨੇ ਗੁਨਾਹ ਕੀਤਾ ਲੇਕਿਨ ਚੂੰਕਿ ਉਸਦੀ ਇਨਸਾਨੀ ਮਜਬੂਰੀ ਦਰਮਿਆਨ ਹੀ ਅੱਲਾਹ ਪਾਕ ਨੇ, ਇਹਦਾ ਮਤਲਬ ਹੈ ਕਿ ਇਨਸਾਨੀ ਜਾਨ ਇਤਨੀ ਕੀਮਤੀ ਹੈ ਕਿ ਉਸਨੂੰ ਜ਼ਾਇਆ ਕਰਨਾ ਹਰਾਮ ਹੈ। ਔਰ ਅਗਰ ਹਰਾਮ ਰੋਜ਼ੀ ਕਿਸੇ ਹੱਦ ਤੱਕ ਇਸਤੇਮਾਲ ਕਰਨੀ ਪਵੇ ਜਾਨ ਬਚਾਉਣ ਵਾਸਤੇ, ਤਾਂ ਜਾਨ ਦਾ ਬਚਾਉਣਾ ਫਰਜ਼ ਹੈ ਔਰ ਇਨਸਾਨੀ ਜਾਨ ਦੀ ਬਹੁਤ ਜ਼ਿਆਦਾ ਕੀਮਤ ਹੈ ਔਰ ਇਸਨੂੰ ਅੱਲਾਹ ਦੀ ਰਾਹ 'ਤੇ ਨਿਛਾਵਰ ਕੀਤਾ ਜਾ ਸਕਦਾ ਸਿਰਫ, ਵਰਨਾ ਇਸ ਦੀ ਹਿਫਾਜ਼ਤ ਬਹੁਤ ਜ਼ਰੂਰੀ ਹੈ ਔਰ ਸਿਹਤ ਦੀ ਹਿਫਾਜ਼ਤ ਇਸੇ ਤਰ੍ਹਾਂ ਜ਼ਰੂਰੀ ਹੈ ਕਿ ਸਿਹਤਮੰਦ ਵਜੂਦ ਹੀ ਸਿਹਤਮੰਦ ਸੋਚ ਹੋਏਗੀ, ਸਿਹਤਮੰਦ ਵਜੂਦ ਹੀ ਇਬਾਦਤ ਦਾ ਹੱਕ ਅਦਾ ਕਰ ਸਕੇਗਾ, ਸਿਹਤਮੰਦ ਵਜੂਦ ਹੀ ਰਿਜ਼ਕ ਹਲਾਲ ਕਮਾਉਣ ਵਾਸਤੇ ਜ਼ਰੂਰੀ। ਇਹ ਸਾਰੀਆਂ ਚੀਜ਼ਾਂ ਇੱਕ ਦੂਸਰੇ ਦੇ ਵਾਸਤੇ ਨਾਲ ਇਹ ਜ਼ਰੂਰੀ ਹੋਣੀਆਂ ਪੈਂਦੀਆਂ ਔਰ ਇਹਨਾਂ 'ਤੇ ਅਮਲ ਜ਼ਰੂਰੀ ਹੁੰਦਾ ਲੱਗਾ ਪੈਂਦਾ। ਸੋ ਅੱਲਾਹ ਪਾਕ ਨੇ ਬੁਨਿਆਦੀ ਉਸੂਲ ਇਰਸ਼ਾਦ ਫਰਮਾ ਦਿੱਤੇ, ਬਾਕੀ ਚੀਜ਼ਾਂ ਨੂੰ ਇੱਥੇ ਤਕਸੀਮ ਕੀਤਾ ਜਾ ਸਕਦਾ ਕਿ ਕੁਝ ਚੀਜ਼ਾਂ ਜਿਹੜੀਆਂ ਸ਼ਰੀਅਤ ਨੇ ਹਰਾਮ ਕਰਾਰ ਦੇ ਦਿੱਤੀਆਂ, ਜਿਨ੍ਹਾਂ ਦੀ ਵਜ਼ਾਹਤ ਨਬੀ ਕਰੀਮ ਸੱਲਮ ਨੇ ਫਰਮਾ ਦਿੱਤੀ ਉਹ ਹਰਾਮ ਹੋ ਗਈਆਂ। ਉਸੂਲੀ ਤੌਰ 'ਤੇ ਹਰ ਚੀਜ਼ ਦੀ ਅਸਲ 'ਚ ਹਿੱਲਤ ਹੈ, ਅਸਲਨ ਅਰਸ਼ ਹਲਾਲ ਹੈ ਸਿਵਾਏ ਇਸ ਦੇ ਕਿ ਨਬੀ ਕਰੀਮ ਨੇ ਉਹਨਾਂ ਨੂੰ ਹਰਾਮ ਕਰਾਰ ਦੇ ਦਿੱਤਾ। ਜਿਹੜੀਆਂ ਮਨ੍ਹਾ ਕੀਤੀਆਂ ਸ਼ਰੀਅਤ ਇਸਲਾਮੀਆਂ ਨੇ, ਅਗਰ ਉਹਨਾਂ ਦਾ ਅੱਜ ਦੇ ਜ਼ਮਾਨੇ 'ਚ ਸਾਇੰਸੀ ਤਜਜ਼ੀਆ ਵੀ ਕੀਤਾ ਜਾਏ, ਤਾਂ ਸਾਰੀਆਂ ਹਰਾਮ ਚੀਜ਼ਾਂ ਜਿਹੜੀਆਂ ਇਨਸਾਨੀ ਸਿਹਤ ਵਾਸਤੇ ਵੀ ਸਖ਼ਤ ਮੁਜ਼ਰ, ਇਹ ਇਨਸਾਨ ਦੇ ਕਿਸੇ ਕੰਮ ਨਹੀਂ ਆਉਂਦੀਆਂ ਔਰ ਜਿਹੜੀਆਂ ਇਨਸਾਨੀ ਸਿਹਤ ਵਾਸਤੇ ਮੁਫੀਦ ਹਨ ਉਹਨਾਂ ਨੂੰ ਹਰਾਮ ਨਹੀਂ ਕਰਾਰ ਦਿੱਤਾ ਗਿਆ। ਲੋਕ ਆਖਦੇ ਜੀ ਹੁਣ ਬਿਮਾਰ ਹੋ ਗਿਆ, ਉਹ ਗੁੱਟ ਸ਼ਰਾਬ ਦਾ ਪੀ ਲਈਏ ਤਾਂ ਸਿਹਤ ਹੁੰਦੀ, ਸਿਹਤ ਵਾਸਤੇ ਸ਼ਰਾਬ ਜ਼ਰੂਰੀ ਨਹੀਂ, ਅਗਰ ਸਿਹਤ ਵਾਸਤੇ ਹੁੰਦਾ ਜ਼ਰੂਰੀ ਤਾਂ ਅੱਲਾਹ ਇਸਨੂੰ ਹਰਾਮ ਹੀ ਨਾ ਕਰਦਾ। ਇਸੇ ਤਰ੍ਹਾਂ ਇਹ ਜਿਹੜੀਆਂ ਹਰਾਮ ਚੀਜ਼ਾਂ ਨੇ ਇਹਨਾਂ 'ਚ ਫਾਇਦਾ ਨਹੀਂ, ਅਗਰ ਜਿਹਨਾਂ ਚੀਜ਼ਾਂ 'ਚ ਅੱਲਾਹ ਨੇ ਫਾਇਦਾ ਰੱਖਿਆ ਉਹਨਾਂ ਨੂੰ ਹਲਾਲ ਕੀਤਾ। ਸ਼ਰਾਬ 'ਚ ਫਾਇਦਾ ਨਹੀਂ, ਅੰਗੂਰ ਸਿੱਧਾ ਸਿੱਧਾ ਖਾਓ ਨਾ ਯਾਰ, ਅੰਗੂਰ 'ਚ ਤਾਂ ਕੋਈ ਹੁਰਮਤ ਨਹੀਂ, ਅੰਗੂਰ ਤਾਂ ਹਲਾਲ ਹੈ। ਜੋ ਖਾਓ ਜੋ ਹਲਾਲ ਹੈ, ਜੋ ਉਹਨੂੰ ਤਰਕਾ ਕੇ ਸ਼ਰਾਬ ਬਣਾ ਲਓ ਹਰਾਮ ਹੋ ਜਾਏਗਾ। ਇਸੇ ਤਰ੍ਹਾਂ ਅੰਗੂਰ ਖਾਓ ਹਲਾਲ ਹੈ, ਅੰਗੂਰ ਨੂੰ ਉਹ ਤਰਕਾ ਕੇ ਤਾਂ ਉਹਦਾ ਸ਼ਰਾਬ ਬਣਾ ਲਓ ਹਰਾਮ ਹੋ। ਜਿਹੜੀ ਚੀਜ਼ ਇਨਸਾਨੀ ਹਵਾਸ ਗੁੰਮ ਕਰ ਦੇ, ਉਹ ਨਸ਼ਾਵਰ ਐਸੀ ਚੀਜ਼ ਜਿਹੜੀ ਹਵਾਸ ਮੁਖਤਲ ਕਰਦੇ, ਉਹ ਹਰਾਮ ਹੋ ਜਾਏਗੀ। ਤੋ ਅੱਲਾਹ ਪਾਕ ਨੇ ਹਰਾਮ ਦੇ ਇਹ ਜਿਹੜੀ ਮੁਰਦਾਰ, ਖੂਨ, ਖਨਜ਼ੀਰ ਔਰ ਜਿਸ 'ਤੇ ਗੈਰ ਅੱਲਾਹ ਦਾ ਨਾਂ ਲਿਆ ਜਾਏ, ਔਰ ਅਮੂਮਨ ਜਿਹੜੀਆਂ ਚੀਜ਼ਾਂ ਹਰਾਮ ਹਨ, ਉਹਨਾਂ ਨੂੰ ਇਹਨਾਂ 'ਚ ਤਕਸੀਮ ਕੀਤਾ ਜਾ ਸਕਦਾ। ਇਹ ਐਸੇ ਬੁਨਿਆਦੀ ਉਸੂਲ ਇਸਲਾਮ ਨੇ ਅਤਾ ਫਰਮਾ ਦਿੱਤੇ। ਫਿਰ ਨਾਲ ਇਹ ਰਿਆਇਤ ਵੀ ਅਤਾ ਫਰਮਾ ਦਿੱਤੀ ਕਿ ਅਗਰ ਕਿਸੇ ਦੀ ਜਾਨ ਜਾ ਰਹੀ ਹੈ ਤਾਂ ਇਨਸਾਨੀ ਜਾਨ ਕੀਮਤੀ, ਉਸਨੂੰ ਬਚਾਉਣਾ ਜ਼ਰੂਰੀ ਹੈ। ਇਸੇ ਤਰ੍ਹਾਂ ਜਿਹੜਾ ਖੂਨ ਦਿੱਤਾ ਜਾਂਦਾ ਮਰੀਜ਼ ਨੂੰ, ਉੱਥੇ ਇਹ ਇਜ਼ਤਰਾਰ ਵੀ ਆਉਂਦਾ ਕਿ ਅਗਰ ਖੂਨ ਨਾ ਦਿੱਤਾ ਗਿਆ ਤਾਂ ਦੌਰਾਨ ਆਪਰੇਸ਼ਨ ਮਰ ਜਾਏਗਾ ਜਾਂ ਇਤਨਾ ਕਮਜ਼ੋਰ ਮਰ ਜਾਏਗਾ, ਉਹ ਇਜ਼ਤਰਾਰ ਵੀ ਉੱਥੇ ਆਉਂਦਾ। ਤੋ ਅੱਲਾਹ ਪਾਕ ਨੇ ਜਿਹੜਾ ਇਜ਼ਤਰਾਰਨ ਜਾਨ ਬਚਾਉਣ ਵਾਸਤੇ ਹਰਾਮ ਖਾ ਲੈਂਦਾ, ਫਲਾ ਇਸਮਾ ਹਲੇ, ਉੱਥੇ ਵੀ ਹਰਾਮ ਹਲਾਲ ਨਹੀਂ ਆਉਂਦਾ, ਉਸ 'ਤੇ ਉਹ ਖਾਣੇ ਦਾ ਗੁਨਾਹ ਨਹੀਂ ਹੈ। ਇਨ ਅੱਲਾਹ ਗਫੂਰ ਔਰ ਰਹੀਮ, ਕਿ ਅੱਲਾਹ ਮਾਫ ਕਰਨੇ ਵਾਲਾ ਔਰ ਰਹਿਮ ਕਰਨੇ ਵਾਲਾ। ਵਾਖਿਰ ਦਾਵਾਨਾ ਅਨ ਅਲਹਮਦੁਲਿਲਾਹ ਰੱਬਿਲ ਆਲਮੀਨ।
ਅੱਲਾਹੁ 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 ਅੱਲਾਹ ਅੱਲਾਹੁ ਅੱਲਾਹੁ ਅੱਲਾਹ